SBS.
This is SBS Radio.
SBS ਪੰਜਾਬੀ ਦੇ ਮਾਣਯੋਗ ਸਰੋਤਿਆਂ ਨੂੰ ਅੱਜ ਅਸੀਂ ਲੈ ਕੇ ਚੱਲਣਾ ਚਾਹਾਂਗੇ ਸਾਹਿਤ ਦੀ ਦੁਨੀਆ ਵੱਲ। ਸਾਹਿਤ ਦੀ ਦੁਨੀਆ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਦੇ ਵਿੱਚ ਕਾਫੀ ਕੁਝ ਉਪਰਾਲੇ ਕੀਤੇ ਜਾ ਰਹੇ ਹੈ। ਇਹਨਾਂ ਵਿੱਚ ਹੀ ਇੱਕ ਹੋਰ ਨਵੇਕਲਾ ਉਪਰਾਲਾ ਹੋਣ ਵਿੱਚ ਆਇਆ ਹੈ, ਉਹ ਹੈ ਪੰਜਾਬੀ ਫੋਰਮ ਦਾ ਗਠਨ ਕਰਨਾ। ਅਤੇ ਇਹ ਸਿਡਨੀ ਦੇ ਵਿੱਚ ਹੋਇਆ ਹੁਣੇ ਹੀ। ਇਹਦੇ ਵਾਸਤੇ ਕਾਫੀ ਸਾਡੀ ਜਿਹੜੀਆਂ ਸਿਡਨੀ ਦੀਆਂ ਪਰਸਨੈਲਿਟੀਜ਼ ਹੈਗੀਆਂ, ਉਹਨਾਂ ਨੇ ਕਾਫੀ ਯਤਨ ਕੀਤੇ ਇਹਨਾਂ ਉਪਰਾਲਿਆਂ ਉੱਤੇ ਹੋਰ ਚਾਨਣਾ ਪਾਉਣ ਵਾਸਤੇ। ਅੱਜ ਸਾਡੇ ਨਾਲ ਜੁੜੇ ਹਨ ਮਨਜਿੰਦਰ ਸਿੰਘ ਜੀ ਸਿਡਨੀ ਤੋਂ। ਮਨਜਿੰਦਰ ਸਿੰਘ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਹਾਂਜੀ, ਧੰਨਵਾਦ ਜੀ MP ਸਿੰਘ ਜੀ।
ਅਤੇ ਜਿਹੜਾ ਪੰਜਾਬੀ ਫੋਰਮ ਦਾ ਹੁਣੇ ਹੁਣੇ ਗਠਨ ਕੀਤਾ, ਉਹਦੇ ਬਾਰੇ ਥੋੜ੍ਹਾ ਦੱਸੋ ਕਿ ਉਹਦੇ ਓਬਜੈਕਟਿਵਸ ਕੀ ਸੀਗੇ ਅਤੇ ਉਹਦੀ ਲੋੜ ਤੁਸੀਂ ਕਿਉਂ ਮਹਿਸੂਸ ਕੀਤੀ?
ਭਾਈ ਸਾਹਿਬ ਜੀ, ਲੋੜ ਇਸ ਤਰ੍ਹਾਂ ਮਹਿਸੂਸ ਕੀਤੀ ਗਈ ਵੀ ਸਿਡਨੀ ਦੇ ਵਿੱਚ ਛੋਟੇ ਛੋਟੇ ਯਤਨ ਜ਼ਰੂਰ ਹੋ ਰਹੇ ਸੀ। ਸਕੂਲ ਚੱਲ ਰਹੇ ਨੇ ਪੰਜਾਬੀ, ਕੋਈ ਕਵਿਤਾ ਵੀ ਲਿਖ ਰਹੇ ਸੀ, ਕਈ ਛੋਟੇ ਮੋਟੇ ਆਰਟੀਕਲ ਜਾਂ ਬੁੱਕਸ ਲਿਖ ਰਹੇ ਸੀ, ਪਰ ਸਾਡੇ ਕੋਲ ਕੋਈ ਸਾਂਝਾ ਮੰਚ ਨਹੀਂ ਸੀਗਾ ਜਿੱਥੇ ਅਸੀਂ ਬੈਠ ਕੇ ਪੰਜਾਬੀ ਜਿਹੜੇ ਨਵੇਂ ਰਾਈਟਰਸ ਨੇ ਉਹਨਾਂ ਨੂੰ ਉਤਸ਼ਾਹਿਤ ਕਰੀਏ ਅਤੇ ਜਿਹੜੀ ਗਾਂਹ ਦੀ ਪੀੜ੍ਹੀ ਨੂੰ ਉਹਦੇ ਵਿੱਚ ਅਸੀਂ ਸ਼ਾਮਿਲ ਕਰੀਏ। ਅਤੇ ਇੱਕ ਤਾਂ ਇਹਦਾ ਮੇਨ ਰੀਜ਼ਨ ਸੀ। ਦੂਜਾ ਜਿਹੜਾ ਮੁੱਖ ਕਾਰਨ ਇਹ ਸੀਗਾ ਵੀ ਜਿਹੜਾ ਸਾਡਾ ਸਾਹਿਤ ਆ, ਸਾਡਾ ਜਿਹੜਾ ਐਡਾ ਖਜ਼ਾਨਾ, ਸਾਡੀ ਜਿਹੜੀ ਇਤਿਹਾਸ ਆ, ਉਹ ਤੋਂ ਅਸੀਂ ਜਿਹੜੇ ਤਾਂ ਉੱਥੋਂ ਆਏ ਨੇ, ਆਪਣੇ ਹਿੰਦੁਸਤਾਨ ਤੋਂ ਆਏ ਨੇ, ਉਹ ਤਾਂ ਥੋੜ੍ਹਾ ਬਹੁਤ ਜਾਣਦੇ ਨੇ, ਜਾਂ ਜਿਹੜੇ ਬਿਲਕੁਲ ਸਾਹਿਤ ਪ੍ਰੇਮੀ ਉਹ ਜਾਣਦੇ ਆ। ਸਾਡੇ ਮੋਸਟਲੀ ਸਾਡੇ ਲੋਕ ਜਿਹੜੇ ਇੱਥੇ ਉਹ ਆਪਣਾ ਇਤਿਹਾਸ ਵੀ ਨਹੀਂ ਜਾਣਦੇ। ਗਾਂ ਦੀ ਪੀੜ੍ਹੀ ਤਾਂ ਉਦੋਂ ਵੀ ਕੋਰੀ ਹੁੰਦੀ ਜਾ ਰਹੀ ਆ। ਅਤੇ ਉਹਦਾ ਵੀ ਇੱਕ ਦੂਸਰਾ ਜਿਹੜਾ ਤੀਸਰਾ ਫੈਕਟਰ ਇਹ ਸੀਗਾ ਵੀ ਹੁਣ ਜਿਵੇਂ ਕਈ ਖਦਸ਼ੇ ਕੀਤੇ ਜਾ ਰਹੇ ਵੀ ਸਾਡਾ ਜਿਹੜਾ ਸਾਹਿਤ ਆ ਉਹਨੂੰ ਬੜਾ ਸਪਿਨ ਦਿੱਤੀ ਜਾ ਰਹੀ ਆ। ਅਤੇ ਉਹ ਹੁਣ ਸਪਿਨ ਨੂੰ ਰੋਕਣ ਦੇ ਲਈ ਜੇ ਸਾਨੂੰ ਸਾਡੇ ਆਪਣੇ ਇਤਿਹਾਸ ਬਾਰੇ ਖੁਦ ਪਤਾ ਹੋਊਗਾ ਤਾਂ ਅਸੀਂ ਆਪਣਾ ਕਿਲਾ ਮਜ਼ਬੂਤ ਕਰਾਂਗੇ, ਤਾਂ ਕੋਈ ਇਹੋ ਜਿਹਾ ਕੰਮ ਕਰ ਨਹੀਂ ਸਕਦਾ। ਹੁਣ ਜੇ ਜਿਸ ਤਰ੍ਹਾਂ ਤੁਸੀਂ ਜਿਹੜੇ ਬੱਚੇ ਹੁਣ ਜਿਵੇਂ ਉੱਥੋਂ ਹਿੰਦੁਸਤਾਨ ਤੋਂ ਪੰਜਾਬ ਤੋਂ ਖਬਰਾਂ ਆਉਂਦੀਆਂ ਵੀ ਉੱਥੇ ਤਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਉੱਤੇ ਫਾਈਨ ਲਗਾਇਆ ਜਾਂਦਾ। ਹੁਣ ਸਾਡੇ ਜਿਹੜੇ ਰੋਲ ਮਾਡਲ ਨੇ ਸਕੂਲਾਂ ਦੇ ਵਿੱਚ ਨੇ, ਸਕੂਲਾਂ ਦੇ ਵਿੱਚ ਵਰਲਡ ਵਾਰ ਬਾਰੇ ਤਾਂ ਪੜ੍ਹਾਇਆ ਜਾ ਸਕਦਾ, ਪਰ ਉੱਥੇ ਸਾਰਾਗੜ੍ਹੀ ਦੀ ਲੜਾਈ ਕੀ ਸੀਗੀ, ਚਮਕੌਰ ਦੀ ਲੜਾਈ ਕੀ ਸੀਗੀ, ਜਿਹੜੀ ਦੁਨੀਆਂ 'ਤੇ ਇੱਕ ਲਾਸਾਨੀ ਐਗਜ਼ਾਮਪਲਾਂ ਨੇ, ਉਹਦੇ ਬਾਰੇ ਨਹੀਂ ਦੱਸਿਆ ਜਾਂਦਾ। ਸਾਨੂੰ ਨੈਪੋਲੀਅਨ ਬੋਨਾਪਾਰਟ ਤਾਂ ਬੱਚਿਆਂ ਨੂੰ ਪਤਾ ਹੋਊਗਾ, ਪਰ ਉਹ ਹਰੀ ਸਿੰਘ ਨਲੂਆ ਅਤੇ ਸ਼ਾਮ ਸਿੰਘ ਅਟਾਰੀ ਬਾਰੇ ਨਹੀਂ ਪਤਾ ਹੈਗਾ। ਸਾਨੂੰ ਸਭ ਨੂੰ ਪਤਾ ਵੀ ਹਾਂ ਬਈ UNO ਨੇ ਰੈੱਡ ਕਰੋਸ ਚਲਾਈ ਸੀਗੀ, ਪਰ ਭਾਈ ਘਨੱਈਆ ਨੇ ਕੀ ਯੋਗਦਾਨ ਦਿੱਤਾ, ਰੈੱਡ ਕਰੋਸ ਤੋਂ ਉੱਪਰ ਦੀ ਸੰਸਥਾ ਬਣਾਈ, ਉਹ ਸਾਨੂੰ ਨਹੀਂ ਪਤਾ ਹੈਗਾ। ਇਸ ਕਰਕੇ ਇਹ ਜਿਹੜਾ ਇੱਕ ਦਿਨੋ ਦਿਨ ਜਿਹੜਾ ਨਾ ਸਾਹਿਤ ਤੋਂ ਦੂਰ ਹੋਣ ਦਾ ਰੁਝਾਨ ਵੱਧ ਰਿਹਾ ਸੀਗਾ, ਉਸ ਨੂੰ ਅਸੀਂ ਸੋਚਿਆ ਵੀ ਅਸੀਂ ਜੇ ਅਸੀਂ ਇੱਕ ਇਹੋ ਜਿਹਾ ਉੱਦਮ ਕਰੀਏ ਜਿੱਥੇ ਅਸੀਂ ਬੈਠ ਕੇ ਕਾਨਫਰੰਸ ਕਰੀਏ, ਮੀਟਿੰਗਸ ਕਰੀਏ, ਅਤੇ ਉਹਨਾਂ ਆਪਣੇ ਆਪ ਜਾਣੀਏ ਇਤਿਹਾਸ ਨੂੰ, ਅਤੇ ਉਹਨਾਂ ਨੂੰ ਬੱਚਿਆਂ ਨੂੰ ਉਹ ਤੋਂ ਜਾਣੂ ਕਰਾਈਏ, ਤਾਂ ਕਿ ਜਿਹੜੇ ਸਾਡੇ ਰੋਲ ਮਾਡਲ ਨੇ ਸਾਡੇ ਇਤਿਹਾਸ ਦੇ ਵਿੱਚ ਹੀ ਸਿਰਜੀਏ ਪਏ ਨੇ, ਉਹਨਾਂ ਤੋਂ ਅਸੀਂ ਕੋਈ ਸੇਧ ਲੈ ਸਕੀਏ।
ਓਬਜੈਕਟਿਵਸ ਤਾਂ ਇਹਦੇ ਤੁਸੀਂ ਬੜੇ ਅੱਛੇ ਤਰੀਕੇ ਨਾਲ ਦੱਸੇ ਆ, ਬੜੇ ਕਲੀਅਰ ਕਰ ਦਿੱਤੇ ਆ। ਅਤੇ ਅਕਸਰ ਦੇਖਣ ਦੇ ਵਿੱਚ ਆਇਆ ਕਿ ਜਿਵੇਂ ਇਹੋ ਜਿਹੇ ਕਈ ਮੰਚ ਪਹਿਲਾਂ ਵੀ ਤਿਆਰ ਹੋਏ, ਕਈ ਹੁੰਦੇ ਰਹਿੰਦੇ ਆ, ਉਹ ਅਕਸਰ ਇੱਕ ਦੂਜੇ ਦੀ ਪਿੱਠ ਥਾਪਣ ਤੱਕ ਹੀ ਜਾਂਦੇ ਆ, ਉਹ ਕੰਟੀਨਿਊ ਨਹੀਂ ਹੋ ਸਕਦੇ। ਕੁਛ ਦੇਰ ਦੇ ਬਾਅਦ ਜਾਂ ਆਪਸੀ ਉਹਨਾਂ ਦੇ ਵਿੱਚ ਕੁਛ ਮਤਭੇਦ ਪੈਦਾ ਹੋ ਜਾਂਦੇ ਆ ਜਾਂ ਕੁਛ ਵੀ ਹੋ ਜਾਂਦੇ ਆ, ਉਸ ਕਰਕੇ ਉਹ ਜ਼ਿਆਦਾ ਕੰਟੀਨਿਊ ਨਹੀਂ ਹੋ ਪਾਉਂਦੇ। ਇਹਦੇ ਵਾਸਤੇ ਤੁਸੀਂ ਕੀ ਉਪਰਾਲੇ ਕੀਤੇ ਆ ਜੀ?
ਇਹਦੇ ਬਾਰੇ ਦੇਖੋ ਜੀ, ਇਹਦੇ ਮੇਨ ਦੋ ਕਾਰਨ ਨੇ। ਅਸੀਂ ਜਿਹੜੀਆਂ ਹੋਰ ਇਹੋ ਜਿਹੀਆਂ ਅਲਾਈਡ ਆਰਗਨਾਈਜੇਸ਼ਨ ਬਣੀਆਂ ਨੇ ਜਿਵੇਂ ਕਲਚਰਲ ਨੇ ਜਾਂ ਹੋਰ ਆ, ਅਸੀਂ ਸਾਰੇ ਨੂੰ ਕਹਿੰਦੇ ਵੀ ਇਹ ਜਿਹੜੇ ਸਾਡੇ ਐਫਰਟਸ ਨੇ ਇਹ ਇੱਕ ਦੂਜੇ ਦੇ ਐਫਰਟਸ ਨਾਲ ਕੰਪਲੀਮੈਂਟ ਕਰਦੇ ਆ। ਇਹ ਕੋਈ ਕਿਸੇ ਨਾਲ ਜਿਹੜੀ ਹੈ ਨਾ ਵੀ ਇਹ ਕੰਪੀਟੀਸ਼ਨ ਨਹੀਂ ਹੈਗਾ। ਅਸੀਂ ਸਾਰੇ ਰਲ ਕੇ ਹੁਣ ਪਿੱਛੇ ਜਿਹੜਾ ਅਸੀਂ ਪਹਿਲਾਂ ਆਪਣਾ ਫੰਕਸ਼ਨ ਕੀਤਾ ਉਹਦੇ ਵਿੱਚ ਜਿਹੜਾ ਰਿਸਪੋਂਸ ਸੀਗਾ ਸਾਡੇ ਐਕਸਪੈਕਟੇਸ਼ਨ ਤੋਂ ਜ਼ਿਆਦਾ ਸੀਗਾ। ਦੂਸਰਾ ਜਿਹੜਾ ਅਸੀਂ ਜਿਹੜਾ ਇਹਦਾ ਹੁੰਦਾ ਮੇਨ ਕਾਰਨ ਉਹਦਾ ਹੁੰਦਾ ਵੀ ਜਿਹੜੀ ਹੁਣ ਕਿਉਂਕਿ ਦੂਰੀ ਕਰਕੇ ਲੋਕ ਮੀਟਿੰਗਾਂ ਜਾਂ ਹੋਰ ਇਹੋ ਜਿਹੇ ਕਾਨਫਰੰਸਿਸ 'ਤੇ ਨਹੀਂ ਆ ਸਕਦੇ, ਅਤੇ ਅਸੀਂ ਉਹਨੂੰ ਵੀ ਅਸੀਂ ਇਸਨੂੰ ਇਸ ਔਕੜ ਨੂੰ ਨਜਿੱਠਣ ਦੇ ਲਈ ਅਸੀਂ ਇੱਕ ਜਿਹੜਾ ਹੁਣ ਵੀਡੀਓ ਕਾਨਫਰੰਸਿਸ ਅਤੇ ਟੈਲੀਕਾਨਫਰੰਸਿਸ ਦਾ ਉਹ ਵੀ ਇੱਕ ਸਿਲਸਿਲਾ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਉਹ ਤੋਂ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਜਾਂ ਇੱਕ ਵਾਰ ਸਾਡਾ ਕਿਉਂਕਿ ਅੱਜ ਤਾਂ ਅਸੀਂ ਸ਼ੁਰੂ ਹੀ ਕੀਤਾ ਵੈਬਸਾਈਟ, ਫੇਸਬੁੱਕ 'ਤੇ ਵੀਡੀਓ ਕਾਨਫਰੰਸ ਦੀ ਜਿਹੜੀ ਫੈਸਿਲਿਟੀਜ਼ ਆ ਉਹਦੇ ਵਿੱਚ ਅਸੀਂ ਪਹਿਲਾਂ ਤਾਂ ਸਿਡਨੀ ਦੇ ਵਿੱਚ, ਫਿਰ ਪੂਰੇ ਆਸਟ੍ਰੇਲੀਆ ਦੇ ਵਿੱਚ, ਫਿਰ ਵਰਲਡ 'ਚ ਕਿਤੇ ਵੀ ਬੰਦਾ ਬੈਠ ਕੇ ਅਸੀਂ ਇੱਕ ਦੂਜੇ ਨਾਲ ਜਿਹੜੇ ਸਾਂਝੇ ਮਸਲੇ ਆ ਉਹ ਅਸੀਂ ਉੱਤੇ ਵਿਚਾਰੇ ਜਾ ਸਕਦੇ ਹਾਂ। ਕਿਉਂਕਿ ਅਸੀਂ ਜਿਵੇਂ ਪਹਿਲਾਂ ਇਤਿਹਾਸ ਅਤੇ ਫਿਰ ਜਿਹੜੇ ਨਵੇਂ ਵਾਰਤਕ ਅਤੇ ਕਵਿਤਾ ਲਿਖਣ ਵਾਲੇ, ਤੀਸਰਾ ਜਿਹੜੇ ਮੇਨ ਓਬਜੈਕਟਿਵ ਸਾਡੇ ਕੋਲ ਇਹ ਵੀ ਸੀ ਜਿਹੜੇ ਯੰਗਸਟਰਸ ਨੇ ਉਹਨਾਂ ਦੇ ਜਿਹੜੇ ਮਸਲੇ ਨੇ ਜਿਵੇਂ ਉਹਨਾਂ ਦੇ ਦੋ ਵਰਲਡ 'ਚ ਰਹਿੰਦੇ ਨੇ, ਇੱਕ ਤਾਂ ਅਸੀਂ ਜਿਹੜਾ ਆਪਣੇ ਲੈ ਕੇ ਆਏ ਹਾਂ ਵੈਲਿਊਸ ਲੈ ਕੇ ਆਏ ਸੀ ਉਹਨਾਂ ਨੂੰ ਇੱਧਰ ਖਿੱਚਦੇ ਹਾਂ, ਇੱਧਰ ਉਹ ਇੱਥੇ ਜੰਮੇ ਪਲੇ ਹੁੰਦੇ ਨੇ, ਇੱਥੇ ਦੂਸਰਾ ਉਹਨਾਂ ਨੂੰ ਹੋਰ ਵਰਲਡ ਆਓ, ਉਹ ਦੋਨਾਂ ਨੂੰ ਕੰਬਾਈਨ ਕਰਕੇ ਦੋਨਾਂ ਦੇ ਵਿੱਚੋਂ ਜਿਹੜੀਆਂ ਬਿਹਤਰ ਚੀਜ਼ਾਂ ਲੈਣੀਆਂ ਨੇ ਉਹ ਗਾਂਹ ਵਧਣਾ, ਉਹ ਇਹੋ ਜਿਹੇ ਮਸਲੇ ਸਾਡੇ ਕੋਲ ਨੇ। ਫਿਰ ਸਾਡੇ ਕੋਲ ਹੈ ਵੀ ਜਿਹੜੇ ਇੱਥੇ ਇੰਟਰਫੇਸ ਦੇ ਵਿੱਚ ਅਸੀਂ ਆਪਣਾ ਅਕਸ ਕਿਵੇਂ ਉੱਥੇ ਲੈ ਕੇ ਜਾਣਾ ਹੈਗਾ, ਦੂਜੀਆਂ ਹੋਰ ਸੰਸਥਾ ਨੂੰ ਵੀ ਕਿਵੇਂ ਆਪਣੇ ਨਾਲ ਜੋੜਨਾ ਹੈਗਾ, ਤੇ ਇਹ ਜਿਹੜੇ ਸਾਡੇ ਸਾਰੇ ਜਿਹੜੇ ਆ ਨਾ, ਹੁਣ ਜਿਵੇਂ ਅੱਜ ਕੱਲ੍ਹ ਰੈਵੋਲਿਊਸ਼ਨ ਦੇ ਤੌਰ ਤੇ ਲੋਕੀ, ਹੁਣ ਜਿਵੇਂ ਆਪਣੇ ਤੁਸੀਂ ਦੇਖਿਆ ਹੋਣਾ ਬਲੈਕ ਪ੍ਰਿੰਸ ਕਰਕੇ ਇੱਕ ਮੂਵੀ ਚੱਲ ਰਹੀ ਆ, ਉਹਨਾਂ ਚ ਲੋਕਾਂ ਦੀ ਜਿਗਿਆਸਾ ਜਾਣੀ ਹੈ ਵੀ ਹੈ ਕੀ ਸੀਗਾ ਸਾਸੀ, ਸਾਡੇ ਕੋਲ ਕੀ ਸੀਗਾ, ਸਾਡੇ ਕੋਲ ਏਡਾ ਰਿਚ ਵਿਰਸਾ ਸੀਗਾ, ਕਿੱਥੇ ਚਲੇ ਗਏ ਸੀ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇਹਦੇ ਵਿੱਚ ਜਿਹੜੀ ਅਸੀਂ ਥੋੜਾ ਬਹੁਤਾ ਉੱਦਮ ਕੀਤਾ, ਇਹ ਕਾਫੀ ਦੇਰ ਤੋਂ ਚੱਲ ਰਿਹਾ ਸੀ ਇਹ ਉਪਰਾਲਾ, ਤੇ ਇਸ ਕਰਕੇ ਜਿਹੜੇ ਪਹਿਲੇ ਫੰਕਸ਼ਨ ਦੇ ਵਿੱਚ ਵੀ ਹੁਣ ਡਾਕਟਰ ਦਵਿੰਦਰ ਸਿੰਘ ਜੀਤਲਾ ਨੇ ਜਿਹੜੇ ਆਪ ਪੇਸ਼ੇ ਵਜੋਂ ਉਹ ਪੂਰਾ ਫੁੱਲ ਟਾਈਮ ਰਾਈਟਰ ਨਹੀਂ ਹੈਗੇ, ਪਰ ਉਹਨਾਂ ਦੀ ਪਹਿਲੀ ਜਿਹੜੀ ਕਵਿਤਾ ਦੀ ਬੁੱਕ ਆ ਉਹ ਉੱਥੇ ਰਿਲੀਜ਼ ਕੀਤੀ ਗਈ। ਫਿਰ ਗਿਆਨੀ ਮੇਹਰ ਸਿੰਘ ਉਹਨਾਂ ਦੀ ਦੂਜੀ ਆਪਣੀ ਬੁੱਕ ਸੀਗੀ ਉਹਨਾਂ ਦੀ, ਉਹਨਾਂ ਨੇ ਇੱਕ ਧਾਰਮਿਕ ਬੁੱਕ ਆ ਤੁਮਰੀ ਮਹਿਮਾ ਵਰਨ ਸਾਕੂ, ਉਹ ਕਿਤਾਬ, ਇਹ ਦੋ ਕਿਤਾਬਾਂ ਦਾ ਇੱਕ ਵਾਰਤਕ ਇੱਕ ਪੋਇਟਰੀ ਦੀ ਅਸੀਂ ਪਹਿਲੇ ਫੰਕਸ਼ਨ ਦੇ ਵਿੱਚ ਇਹਦੋਂ ਨੇ ਰਿਲੀਜ਼ ਕੀਤੀਆਂ।
ਜਿਹੜੇ ਤੁਸੀਂ ਦੱਸਿਆ ਕਿ ਓਬਜੈਕਟਿਵਸ ਹੈਗੇ ਆ, ਹੁਣ ਹੁੰਦੇ ਇੱਕ ਟਾਰਗੇਟਸ ਹੁੰਦੇ ਆ, ਇੱਕ ਹੁੰਦੇ ਸਮਾਰਟ ਟਾਰਗੇਟਸ,
ਹਾਂਜੀ,
ਉਹਨਾਂ ਵਾਸਤੇ ਮੈਜ਼ਰ ਕਿਵੇਂ ਤੁਸੀਂ ਕਰੋਗੇ ਕਿ ਤੁਸੀਂ ਜਿਹੜੇ ਓਬਜੈਕਟਿਵਸ ਹੈਗੇ ਆ ਚੱਲ ਰਹੇ ਕਿ ਨਹੀਂ ਚੱਲ ਰਹੇ, 3 ਮਹੀਨੇ ਬਾਅਦ ਤੁਸੀਂ ਕੀ ਉਲੀਕਿਆ, 6 ਮਹੀਨੇ ਬਾਅਦ ਕੀ ਉਲੀਕਿਆ, ਜਾਂ ਸਾਲ ਬਾਅਦ ਕੀ ਉਲੀਕਿਆ, ਤੇ ਕੀ ਉਹ ਪ੍ਰਾਪਤ ਹੋ ਰਿਹਾ ਜਾਂ ਨਹੀਂ ਹੋ ਰਿਹਾ, ਉਹਦੇ ਬਾਰੇ ਦੱਸੋ।
ਹਾਂਜੀ, ਅਸੀਂ ਜਿਹੜਾ ਇਸ ਤਰ੍ਹਾਂ ਜਿਵੇਂ ਹੁਣ ਅਸੀਂ ਜਿਹੜੇ ਗਾਂਹ ਦਾ ਹੁਣ ਈਅਰ ਐਂਡ ਸਾਡਾ ਜਿਹੜਾ ਟਾਰਗੇਟ ਆ ਵੀ ਜਿਹੜੇ ਸਾਡੇ ਆਲ ਵੀਡੀਓ ਕਾਨਫਰੰਸ, ਟੈਲੀਕਾਨਫਰੰਸ ਜਾਂ ਫੇਸਬੁੱਕ ਵੈਬਸਾਈਟ ਪੇਜਿਸ ਇਹ ਸਾਰੇ ਤਿਆਰ ਹੋ ਜਾਣ, ਉਸ ਤੋਂ ਪਹਿਲਾਂ ਅਸੀਂ ਇੱਕ ਕੋਈ ਇਤਿਹਾਸ ਦੇ ਨਾਲ ਕੋਈ ਇਹੋ ਜਿਹਾ ਫੰਕਸ਼ਨ ਵੀ ਰੱਖਣਾ ਚਾਹੁੰਦੇ ਹਾਂ ਜਿਹੜੇ ਛੋਟੇ ਜਿਹੜੇ ਲੈਵਲ ਤੇ ਹੋਣਗੇ ਤਾਂ, ਪਰ ਵੱਡੇ ਲੈਵਲ ਤੇ ਹੈ ਜਿੱਥੇ ਅਸੀਂ ਕਹਿੰਦੇ ਵੀ ਜਿਹੜੇ ਯੰਗਸਟਰਸ ਨੂੰ ਨਾਲ ਇਨਵੋਲਵ ਕਰੀਏ, ਉਹਦੇ ਵਿੱਚ ਅਸੀਂ ਹਰ ਫੰਕਸ਼ਨ ਦੇ ਦੋ ਹਿੱਸਿਆਂ 'ਚ ਹੋਇਆ ਕਰੂੰਗਾ, ਇੱਕ ਐਕਸਕਲੂਸਿਵਲੀ ਯੰਗਸਟਰਸ ਲਈ ਆ, ਇੱਕ ਦੂਸਰਿਆਂ ਲਈ ਆ। ਹੁਣ ਜਿਵੇਂ ਅਸੀਂ ਸੋਚਿਆ ਵੀ ਜਿਹੜੇ ਟੈਂਟੇਟਿਵਲੀ ਅਸੀਂ ਜਿਹੜਾ ਬ੍ਰੇਨਸਟਾਰਮ ਕੀਤਾ ਵੀ ਦੋ ਅਸੀਂ ਮੇਨ ਟੌਪਿਕ ਚੁਣੇ ਆ, ਵੀ ਜਿਵੇਂ ਦਸੰਬਰ ਦੇ ਵਿੱਚ ਕ੍ਰਿਸਮਸ ਆ ਜਾਂਦੀ ਆ, ਕ੍ਰਿਸਮਸ ਤੋਂ ਪਹਿਲਾਂ ਆਪਾਂ ਨੂੰ ਸਭ ਨੂੰ ਪਤਾ ਵੀ ਕ੍ਰਿਸਮਸ ਕਿਉਂ ਮਨਾਈ ਜਾਂਦੀ ਆ, ਇਹਦੇ ਨਾਲ ਹੀ ਮਿਲਦਾ ਜੁਲਦਾ ਹੈ ਕਿ ਜਿਹੜਾ ਦਸੰਬਰ ਦਾ ਮਹੀਨਾ ਉਹ ਵੀ ਜਦੋਂ ਐਨ ਦਸੰਬਰ ਦੇ ਵਿੱਚ ਸਰਦੀ ਦੀ ਰੁੱਤ ਹਿੰਦੁਸਤਾਨ ਦੇ ਵਿੱਚ ਹੁੰਦੀ ਆ, ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਚਮਕੌਰ ਦੇ ਉਹ ਜਿਹੜੀ 6 ਦਿਨ ਦਾ ਉਹ ਸਫ਼ਰ ਆ, ਉਹ ਦੁਨੀਆਂ ਦਾ ਇੱਕ ਮਿਸਾਲੀ ਤੌਰ 'ਤੇ ਉਹ ਇੱਕ ਇਤਿਹਾਸ ਆ ਜਿੱਥੇ ਸਾਨੂੰ ਇਹ ਦੱਸਿਆ ਜਾਂਦਾ, ਇਹ ਇੰਸਪੀਰੇਸ਼ਨ ਹੈ ਵੀ ਇੰਨੀਆਂ ਔਕੜਾਂ ਦੇ ਬਾਵਜੂਦ ਵੀ ਚੜ੍ਹਦੀ ਕਲਾ 'ਚ ਕਿਵੇਂ ਰਹਿਣਾ, ਆਪਣੇ ਆਪ 'ਚ ਵਿਸ਼ਵਾਸ ਕਿਵੇਂ ਰੱਖਣਾ, ਕਿਵੇਂ ਹੌਸਲੇ ਬੁਲੰਦ ਰੱਖਣੇ ਆ, ਅਤੇ ਉਹ ਅਸੀਂ ਇਤਿਹਾਸ ਨੂੰ ਨਾਲ ਲੈ ਕੇ ਉਹਦੇ ਵਿੱਚੋਂ ਆਹ ਇੰਸਪੀਰੇਸ਼ਨ ਲੈਣੀ ਆ। ਦੂਸਰਾ ਜਿਹੜਾ ਸਾਡਾ ਹੁਣ ਟੌਪਿਕ ਜਿਵੇਂ ਚੱਲ ਰਿਹਾ ਵੀ ਮਹਾਰਾਜਾ ਰਣਜੀਤ ਸਿੰਘ ਤਾਂ ਸਭ ਨੂੰ ਪਤਾ ਵੀ ਉਸ ਤਰ੍ਹਾਂ ਸਿੱਖਾਂ ਦਾ ਰਾਜ ਕਿਵੇਂ ਗਿਆ, ਉਸ ਤੋਂ ਬਾਅਦ ਹੁਣ ਜਿਵੇਂ ਸਭ ਤੋਂ ਬਾਅਦ ਦਲੀਪ ਸਿੰਘ ਦੇ ਬਲੈਕ ਪ੍ਰਿੰਸ ਸੀਗੀ, ਸਾਰਿਆਂ ਨਾਲੋਂ ਵੱਡੀ ਉਹਦੀ ਜਿਹੜੀ ਮੈਨੂੰ ਲੱਗੀ ਉਹਦੇ ਵਿੱਚ ਉਹ ਸੀਗਾ ਵੀ ਉਹ ਇੰਨਾ ਸੁੱਖ ਵਾਲੀ ਜ਼ਿੰਦਗੀ ਬਤੀਤ ਕਰਦਾ ਹੋਏ ਵੀ ਜਦੋਂ ਉਹਦੇ ਅੰਦਰ ਉਹ ਜਗਿਆਸਾ ਜਾਣੀ ਵੀ ਮੈਂ ਕੌਣ ਆ, ਤੇ ਸਭ ਕੁਛ ਛੱਡ ਕੇ ਉਹਦੇ ਨੂੰ ਚੱਲ ਪਿਆ। ਤੇ ਹੁਣ ਜਿਹੜੀ ਸਾਡੀ ਗਾਂਧ ਦੀ ਪੀੜ੍ਹੀ ਆ, ਇਹ ਅਸੀਂ ਉਹਨੂੰ ਦੱਸਣਾ ਵੀ ਭਾਈ ਤੁਸੀਂ ਉਦੋਂ ਗਾਂਧ ਦੀ ਪੀੜ੍ਹੀ ਵਾਲੇ ਅਸੀਂ ਵਿਕਟਰ ਦਲੀਪ ਸਿੰਘ ਬਣਨਾ, ਜਾਂ ਉਦੋਂ ਗਾਂਹ ਆ ਕੇ ਕੋਈ ਆਪਣੇ 'ਚ ਗੈਰਤ ਰੱਖ ਕੇ ਕੋਈ ਆਪਣੀ ਜਿਹੜੀਆਂ ਵੈਲਿਊਜ਼ ਨਾਲ ਰੱਖਣੀਆਂ ਨੇ।
ਤੇ ਇਸ ਫੋਰਮ ਦੀ ਇਹਦੇ ਵਾਸਤੇ ਕਿਵੇਂ ਮੈਂਬਰਸ਼ਿਪ ਵਗੈਰਾ ਕੀ ਸਿਸਟਮ ਹੈਗਾ, ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪਤਾ ਚੱਲ ਸਕੇ?
ਇਸ ਸਟੇਜ 'ਤੇ ਅਸੀਂ ਇਹਨੂੰ ਜਿਵੇਂ ਬਾਕੀ ਕਾਨੂੰਨੀ ਕਾਰਵਾਈ ਕਰਨੀ, ਅਸੀਂ ਇਹਨੂੰ ਬਕਾਇਦਾ ਤੌਰ 'ਤੇ ਰਜਿਸਟਰ ਕਰਾ ਦਿੱਤਾ, ਰਜਿਸਟਰ ਕਰਾ ਕੇ ਅਸੀਂ ਜਿਹੜਾ ਇਹਦਾ ਕੰਸਟੀਟਿਊਸ਼ਨ ਆ ਅਤੇ ਇਹਦੀ ਇੱਕ ਮੈਨੇਜਮੈਂਟ ਸਟਰਕਚਰ ਆ ਉਹ ਬਣਾ ਰਹੇ ਹਾਂ। ਅਤੇ ਅਸੀਂ ਮੈਂ ਤੁਹਾਡੇ ਜ਼ਰੀਏ ਸਭ ਨੂੰ ਇਹੀ ਅਪੀਲ ਕਰਦਾ ਵੀ ਜੇ ਕਿਸੇ ਨੇ ਹੋਰ ਵੀ ਇਹਦੇ ਵਿੱਚ ਕੰਟਰੀਬਿਊਸ਼ਨ ਦੇਣੀ ਆ, ਕਿਸ ਤਰ੍ਹਾਂ ਇਸਦੇ ਰਾਈਟਰ ਜਾਂ ਇਸ ਤਰ੍ਹਾਂ ਹੋਰ ਕੋਈ ਕਿਸ ਤਰ੍ਹਾਂ ਵੀ ਮੈਨੇਜਮੈਂਟ ਦੇ ਵਿੱਚ, ਉਹ ਬਿਲਕੁਲ ਵੈਲਕਮ ਹੈ।
ਅਤੇ ਮਨਜਿੰਦਰ ਸਿੰਘ ਜੀ, ਜਿਵੇਂ ਕਿ ਕੋਈ ਵੀ ਔਰਗਨਾਈਜੇਸ਼ਨ ਹੁੰਦੀ ਹੈ ਉਹਦੇ ਵਿੱਚ ਕੁਝ ਖਾਸ ਸਕਿੱਲਸ ਦੀ ਲੋੜ ਪੈਂਦੀ ਹੈ, ਲੀਗਲ ਹੋਈਆਂ ਜਿਵੇਂ ਫਾਈਨੈਂਸ਼ੀਅਲ ਹੁੰਦੀ ਹੈ, ਇਹ ਸਾਹਿਤਕ ਔਰਗਨਾਈਜੇਸ਼ਨ ਹੈਗੀ ਹੈ, ਇਹਦੇ ਵਾਸਤੇ ਤਾਂ ਚਲੋ ਲਿਟਰੇਰੀ ਬੰਦੇ ਤੁਹਾਡੇ ਨਾਲ ਜੁੜੇ ਹੋਣਗੇ, ਮੈਨੇਜਮੈਂਟ ਵਾਸਤੇ ਕੁਝ ਖਾਸ ਬੰਦਿਆਂ ਦੀ ਲੋੜ ਹੁੰਦੀ ਹੈ, ਉਹ ਤੁਸੀਂ ਕਿਸ ਤਰੀਕੇ ਨਾਲ ਟ੍ਰੈਪ ਕਰ ਰਹੇ ਹੋ?
ਹਾਂਜੀ, ਇਹਦੇ ਨਾਲ ਸਾਡੇ ਨਾਲ ਜਿਹੜੇ ਬਿਲਕੁਲ ਸਾਡਾ ਇਹ ਗਰੁੱਪ ਆ ਜੀ, ਟੀਮ ਜਿਹੜੀ ਆ ਉਹ ਬਹੁਤ ਐਂਥੂਸੀਆਸਟਿਕ ਆ। ਪਹਿਲੀ ਗੱਲ ਤਾਂ ਵੀ ਜਿਵੇਂ ਸਾਡੇ ਹੁਣ ਨਾਲ ਮੈਂ ਸਾਹਿਬ ਸਿੰਘ ਪੰਨੂ ਨੇ, ਉਹ ਆਈ ਟੀ ਸਪੈਸ਼ਲਿਸਟ ਨੇ, ਉਹ ਸਾਰਾ ਕੰਮ ਜਿਵੇਂ ਉਹਨਾਂ ਨੇ ਖੁਦ ਹੀ ਸੰਭਾਲਿਆ ਹੋਇਆ, ਸਭ ਤੋਂ ਅਗਾਂਹ ਸੋਚਦੇ ਨੇ ਉਹ। ਫਿਰ ਆਪਣੇ ਪ੍ਰੋਫੈਸਰ ਮਨਿੰਦਰ ਸਿੰਘ ਨੇ, ਉਹ ਆਪਣੇ ਪੰਜਾਬੀ ਦੇ ਵਿੱਚ PhD ਕੀਤੇ ਉਹਨਾਂ ਨੇ। ਫਿਰ ਡਾਕਟਰ ਦਵਿੰਦਰ ਸਿੰਘ ਜੀਤਲਾ ਨੇ, ਧਨਵੰਤ ਸਿੰਘ ਭੱਠਲ ਨੇ, ਗੁਰਚਰਨ ਸਿੰਘ ਆਪਣੇ ਕਾਹਲੋਂ ਸਾਹਿਬ ਨੇ ਤੇ ਸਤਨਾਮ ਸਿੰਘ ਬਾਜਵਾ ਨੇ, ਰਣਜੀਤ ਸਿੰਘ ਆ ਤੇ ਆਪਣੇ ਗੁਰਬਚਨ ਸਿੰਘ ਜਗਦੇਵ ਨੇ, ਹਰਬੀਰ ਸਿੰਘ ਆਪਣੇ ਭਾਟੀਆ ਸਾਹਿਬ ਨੇ, ਉਹਨਾਂ ਨੇ ਸਾਰਿਆਂ ਨੇ ਪਹਿਲਾਂ ਆਰਗਨਾਈਜੇਸ਼ਨ ਚਲਾਈਆਂ ਵੀ ਨੇ ਤੇ ਉਹ ਆਰਗਨਾਈਜੇਸ਼ਨ ਦੇ ਵਿੱਚ ਉਹਨਾਂ ਦਾ ਤਜਰਬਾ ਵੀ ਆ।
ਇਹਦੇ ਵਾਸਤੇ ਸਾਡੀਆਂ ਬੈਸਟ ਵਿਸ਼ਿਸ਼ ਤੁਹਾਡੇ ਨਾਲ ਹੈਗੀਆਂ। ਤੁਸੀਂ ਪੰਜਾਬੀ ਬੋਲੀ ਦੀ, ਸਾਡੇ ਕਲਚਰ ਦੀ, ਹਿਸਟਰੀ ਦੀ ਸੇਵਾ ਕਰਨ ਦਾ ਪ੍ਰਣ ਕਰ ਰਹੇ ਹੈਗੇ ਹੋ, ਤੇ ਇਹਦੇ ਵਾਸਤੇ ਜੇ ਕਿਸੇ ਨੇ ਹੋਰ ਇਨਫੋਰਮੇਸ਼ਨ ਲੈਣੀ ਹੋਵੇ, ਕੀ ਤੁਹਾਡੀ ਵੈਬਸਾਈਟ ਹੋਂਦ 'ਚ ਆ ਚੁੱਕੀ ਹੈ ਜਾਂ ਕਦੋਂ ਆਉਣ ਜਾ ਰਹੀ ਹੈ ਜਾਂ ਕੋਈ ਮੋਬਾਈਲ ਨੰਬਰ ਵਗੈਰਾ, ਉਹ ਸਾਡੇ ਨਾਲ ਸ਼ੇਅਰ ਕਰੋਗੇ?
ਹਾਂਜੀ, ਤੇ ਵੈਬਸਾਈਟ ਸਾਡੀ ਜਲਦੀ ਬਣ ਜਾਣੀ ਜੀ। ਫਿਲਹਾਲ ਤੁਸੀਂ ਇਹ ਵੀ ਮੇਰਾ ਫੋਨ ਨੰਬਰ ਆ, ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਨੇ 0481200545।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਤੇ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਨੂੰ ਇਸ ਤਰ੍ਹਾਂ ਹੀ ਢੂੰਬਦੇ ਰਹਾਂਗੇ।
ਥੈਂਕ ਯੂ ਐਮਪੀ ਸਿੰਘ ਜੀ, ਤੁਸੀਂ ਸਾਨੂੰ ਟਾਈਮ ਦਿੱਤਾ ਤਾਂ ਕਿ ਸਾਰੇ ਹੋਰ ਜਿਹੜੇ ਪੰਜਾਬੀ ਪ੍ਰੇਮੀ ਆ ਉਹ ਇਹਦੇ ਨਾਲ ਜੁੜ ਸਕਣ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ, ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ।